SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਨੇ। ਅੱਤਵਾਦ ਨਾਲ ਸੰਬੰਧਿਤ ਅਪਰਾਧ ਕਰਨ ਦੇ ਦੋਸ਼ਾਂ ਹੇਠ ਨਿਊ ਸਾਊਥ ਵੇਲਜ਼ ਦੇ ਇੱਕ ਨੌਜਵਾਨ ਨੂੰ ਕੀਤਾ ਗਿਆ ਹੈ ਗ੍ਰਿਫਤਾਰ। ਨਿਊਜ਼ੀਲੈਂਡ ਫੁਖਾਰੀ ਵਾਈਟ ਆਈਲੈਂਡ ਵਾਲੇ ਮਾਰੂ ਵਿਸਫੋਟ ਨੂੰ ਬੀਤਿਆ ਇੱਕ ਸਾਲ, ਵਸਨੀਕਾਂ ਵੱਲੋਂ ਸ਼ਰਧਾਂਜਲੀਆਂ। ਅਤੇ ਖੇਡਾਂ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ ਤੀਜੇ ਅਤੇ ਆਖਰੀ T20 ਮੈਚ ਵਿੱਚ 12 ਦੌੜਾਂ ਨਾਲ ਦਿੱਤੀ ਹਾਰ, ਬਚਾਇਆ ਕਲੀਨ ਸਵੀਪ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਨਿਊ ਸਾਊਥ ਵੇਲਜ਼ ਦੇ ਇੱਕ 18 ਸਾਲਾ ਨੌਜਵਾਨ ਨੂੰ ਅੱਤਵਾਦ ਨਾਲ ਸੰਬੰਧਿਤ ਅਪਰਾਧ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ ਗਿਆ ਹੈ। ਨਿਊ ਸਾਊਥ ਵੇਲਜ਼ ਦੀ ਅੱਤਵਾਦ ਵਿਰੋਧੀ ਟੀਮ ਦੀ ਜਾਂਚ ਤੋਂ ਬਾਅਦ ਐਲਬਰੀ ਦੇ ਇਸ ਨੌਜਵਾਨ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ। ਆਸਟ੍ਰੇਲੀਅਨ ਫੈਡਰਲ ਪੁਲਿਸ ਦਾ ਕਹਿਣਾ ਹੈ ਕਿ ਇਸ ਨੌਜਵਾਨ ਦੀ ਵਿਚਾਰਧਾਰਾ ਅੰਤਾਂ ਦੀ ਸੱਜੇ ਪੱਖੀ ਹੈ ਅਤੇ ਉਹ ਨੀਓ ਨਾਜ਼ੀ, ਵਾਈਟ ਸੁਪਰੀਮੇਸੀ ਅਤੇ ਸਾਮ ਵਿਰੋਧੀ ਸਮੱਗਰੀ ਤੋਂ ਪ੍ਰੇਰਿਤ ਸੀ। AFP ਦੇ ਸਹਾਇਕ ਕਮਿਸ਼ਨਰ ਸਕੌਟ ਲੀ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਫੈਸਲਾ ਉਸ ਦੇ ਆਨਲਾਈਨ ਕੀਤੇ ਜਾ ਰਹੇ ਵਿਵਹਾਰ ਤੋਂ ਬਾਅਦ ਹੀ ਲਿਆ ਗਿਆ ਹੈ।
He has been accessing and engaging with others through social media platforms where he has been accessing extreme right-wing material and that has also included bomb-making materials which he has sought to provide to others as part of his activities to urge others to commit terrorist acts and violence against community members.
ਇੰਡਸਟਰੀਅਲ ਰਿਲੇਸ਼ਨਸ ਮਿਨਿਸਟਰ ਕ੍ਰਿਸਚੀਅਨ ਪੋਰਟਰ ਨੇ ਯੂਨੀਅਨਾਂ ਦੇ ਉਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਜਿਸ ਵਿੱਚ ਕਿਹਾ ਗਿਆ ਕਿ ਵਰਕਪਲੇਸ ਕਾਨੂੰਨਾਂ ਨੂੰ ਲਿਆਂਦੇ ਜਾਣ ਵਾਲੇ ਬਦਲਾਵਾਂ ਨਾਲ ਕੁਝ ਕਰਮਚਾਰੀਆਂ ਨੂੰ ਘੱਟ ਤਨਖਾਹ ਮਿਲੇਗੀ। ਫੈਡਰਲ ਸੰਸਦ ਵਿੱਚ ਅੱਜ ਇੱਕ ਨਵਾਂ ਇੰਡਸਟਰੀਅਲ ਰਿਲੇਸ਼ਨਸ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਨਾਲ ਫੇਅਰ ਵਰਕ ਕਮਿਸ਼ਨ ਨੂੰ ਅਜਿਹੀਆਂ ਤਾਕਤਾਂ ਮਿਲ ਜਾਣਗੀਆਂ ਜਿਨ੍ਹਾਂ ਨਾਲ ਕੁਝ ਕਰਮਚਾਰੀ ਪਹਿਲਾਂ ਨਾਲੋਂ ਮਾੜੇ ਹਾਲਾਤਾਂ ਵਿੱਚ ਪੈ ਸਕਦੇ ਹਨ ਅਗਰ ਇਸ ਕਾਨੂੰਨ ਨੂੰ COVID-19 ਦੇ ਚੱਲਦੇ ਹੋਏ ਹੀ ਲਾਗੂ ਕੀਤਾ ਜਾਂਦਾ ਹੈ। ਤਾਂ ਟ੍ਰੇਡ ਯੂਨੀਅਨਾਂ ਦੀ ਆਸਟ੍ਰੇਲੀਅਨ ਇਕਾਈ ਦਾ ਕਹਿਣਾ ਹੈ ਕਿ ਇਸ ਪ੍ਰਸਤਾਵ ਦੇ ਹੇਠਾਂ ਚਾਰਾਂ ਵਿੱਚੋਂ ਇੱਕ ਕਰਮਚਾਰੀ ਦੀ ਮਜ਼ਦੂਰੀ ਵਿੱਚ ਕਟੌਤੀ ਹੋ ਸਕਦੀ ਹੈ। ਪਰ ਸ਼੍ਰੀ ਪੋਰਟਰ ਦਾ ਕਹਿਣਾ ਹੈ ਕਿ ਤਬਦੀਲੀਆਂ ਦਾ ਉਦੇਸ਼ ਮੁਕਾਬਲਿਆਂ ਨੂੰ ਉਤਸ਼ਾਹਿਤ ਕਰਦੇ ਹੋਏ ਮਜ਼ਦੂਰਾਂ ਦੀ ਤਨਖਾਹ ਵਿੱਚ ਵਾਧਾ ਲਿਆਉਣਾ ਹੀ ਹੈ।
And we're slightly extending an existing exemption that has already existed for many years in the Fair Work Act to have what we think will be very rarely used ability of the independent umpire to approve some agreements that might not tick every technical and legal box if that's necessary and it's agreed to be necessary between employer and employee for the business to survive in the next 2 years during COVID. And we just think that's absolute common sense.
ਫੈਡਰਲ ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਇਸ ਇੰਡਸਟਰੀਅਲ ਬਿੱਲ ਦਾ ਮੌਜੂਦਾ ਹਾਲਾਤ ਵਿੱਚ ਸਮਰਥਨ ਨਹੀਂ ਕਰਦੀ।
This is a nasty act from a nasty government that is returning to form when it comes to attacking workers' wages and conditions.
ਮਾਰੂ ਵੁਕਾਰੀ ਵਾਈਟ ਆਈਲੈਂਡ 'ਤੇ ਇੱਕ ਸਾਲ ਪਹਿਲਾਂ ਫਟੇ ਜਵਾਲਾਮੁਖੀ ਵਿੱਚ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਲਈ ਬਹੁਤ ਸਾਰੇ ਲੋਕ ਪਹੁੰਚੇ ਜਿਨ੍ਹਾਂ ਵਿੱਚ ਕਈ ਬਚ ਕੇ ਨਿਕਲਣ ਵਿੱਚ ਕਾਮਯਾਬ ਹੋਣ ਵਾਲੇ, ਕਈਆਂ ਦੇ ਪਰਿਵਾਰਕ ਮੈਂਬਰ, ਸੇਵਾ ਕਰਨ ਵਾਲੇ ਅਤੇ ਸਰਕਾਰੀ ਅਧਿਕਾਰੀ ਵੀ ਸ਼ਾਮਲ ਸਨ। ਪਿਛਲੇ ਸਾਲ 9 ਦਸੰਬਰ ਨੂੰ ਜਦੋਂ ਇਹ ਧਮਾਕਾ ਹੋਇਆ ਸੀ ਤਾਂ ਇਸ ਨਿੱਜੀ ਮਾਲਕੀ ਵਾਲੇ ਜਵਾਲਾਮੁਖੀ ਉੱਤੇ 47 ਲੋਕ ਠਹਿਰੇ ਹੋਏ ਸਨ। ਇਹਨਾਂ ਵਿੱਚੋਂ 22 ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚ 17 ਆਸਟ੍ਰੇਲੀਅਨ ਵੀ ਸਨ ਅਤੇ 25 ਲੋਕ ਜ਼ਖਮੀ ਵੀ ਹੋ ਗਏ ਸਨ। ਨਿਊਜ਼ੀਲੈਂਡ ਦੇ ਗਵਰਨਰ ਜਨਰਲ ਡੈਮ ਪੈਟਸੀ ਰੈਡੀ ਵੀ ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਸ਼ਾਮਲ ਹੋਏ।
The 9th of December is a dark day in our nation's history and also in the family histories of visitors from Australia, the United Kingdom, the United States, Germany, China and Malaysia. To the families of the 22 people who lost their lives as a result of the Fukari eruption, I extend my deepest condolences.
ਨਿਊਜ਼ੀਲੈਂਡ ਸਰਕਾਰ ਨੇ ਪਿਛਲੇ ਮਹੀਨੇ 10 ਸੰਗਠਨਾਂ ਅਤੇ 3 ਵਿਅਕਤੀਆਂ ਵਿਰੁੱਧ ਧਮਾਕੇ ਦੇ ਸੰਬੰਧ ਵਿੱਚ ਸੁਰੱਖਿਆ ਉਲੰਘਣਾ ਦੇ ਦੋਸ਼ ਲਗਾਏ ਸਨ। ਤਸਮਾਨੀਆ ਦੇ ਇੱਕ ਹੋਟਲ ਵਿੱਚ ਕੁਆਰੰਟੀਨ ਵਿੱਚ ਰਹਿਣ ਵਾਲੀ ਇੱਕ ਮਾਂ ਅਤੇ ਉਸ ਦੇ ਦੋ ਬੱਚਿਆਂ ਵਿੱਚ ਕੋਰੋਨਾ ਵਾਇਰਸ ਸਕਾਰਾਤਮਕ ਪਾਇਆ ਗਿਆ ਹੈ। ਅਜਿਹਾ ਰਾਜ ਵਿੱਚ 120 ਦਿਨਾਂ ਦੇ ਵਕਫੇ ਤੋਂ ਬਾਅਦ ਹੋਇਆ ਹੈ। ਇਹ 30 ਸਾਲਾਂ ਦੀ ਔਰਤ ਅਤੇ ਉਸ ਦੇ ਦੋ ਛੋਟੇ ਬੱਚੇ ਕੱਲ੍ਹ ਭਾਰਤ ਤੋਂ ਵਾਪਸ ਆਪਣੇ ਘਰ ਹੋਬਾਰਟ ਪਰਤੇ ਸਨ। ਨਾਲ ਆਏ ਇਸ ਔਰਤ ਦੇ ਪਤੀ ਵਿੱਚ ਕੋਰੋਨਾ ਵਾਇਰਸ ਨਹੀਂ ਪਾਇਆ ਗਿਆ ਹੈ। ਪ੍ਰੀਮੀਅਰ ਪੀਟਰ ਗਟਵਿਨ ਦਾ ਕਹਿਣਾ ਹੈ ਕਿ ਇਸ ਔਰਤ ਅਤੇ ਬੱਚਿਆਂ ਦੀ ਇਕੱਲਤਾ ਵਾਸਤੇ ਰਾਇਲ ਹੋਬਾਰਟ ਹਸਪਤਾਲ ਵਿੱਚ ਇੰਤਜ਼ਾਮ ਕੀਤੇ ਜਾ ਰਹੇ ਹਨ।
We fair to say that we've expected this day to happen. We said right through this that in terms of doing our bit to support the Australian effort to bring Australians back from overseas, that there was a likelihood that we would see cases.
ਮੈਲਬਨ ਵਿੱਚ ਕੁਆਰੰਟੀਨ ਕੀਤੇ 6 ਵਿਦੇਸ਼ੀਆਂ ਉੱਤੇ ਕੀਤੇ ਕੋਵਿਡ-19 ਦੇ ਤਾਜ਼ਾ ਟੈਸਟਾਂ ਵਿੱਚ ਕੋਈ ਲਾਗ ਨਹੀਂ ਪਾਈ ਗਈ ਹੈ। ਇਹਨਾਂ ਨਤੀਜਿਆਂ ਦੇ ਨਾਲ ਰਾਜ ਨੇ ਕੋਵਿਡ ਰਹਿਤ 40 ਦਿਨ ਵੀ ਪੂਰੇ ਕਰ ਲਏ ਹਨ। ਪਰ ਹਰ ਹਫ਼ਤੇ ਤਕਰੀਬਨ 1100 ਵਿਦੇਸ਼ੀਆਂ ਦੇ ਰਾਜ ਵਿੱਚ ਆਉਣ ਨਾਲ ਇਹ ਰਿਕਾਰਡ ਖਰਾਬ ਵੀ ਹੋ ਸਕਦਾ ਹੈ। ਅੱਜ 9 ਦਸੰਬਰ ਵਾਲੇ ਦਿਨ ਵੀ ਰਾਜ ਵਿੱਚ ਆਕਲੈਂਡ, ਹਾਂਗਕਾਂਗ, ਬਰੂਨਾਏ, ਸਿੰਗਾਪੁਰ, ਦੋਹਾ, ਟਾਈਪੀ ਅਤੇ ਦੁਬਈ ਤੋਂ ਕੁੱਲ 8 ਉਡਾਣਾਂ ਨੇ ਲੈਂਡ ਹੋਣਾ ਹੈ ਅਤੇ ਇਹਨਾਂ ਵਿੱਚ ਆਉਣ ਵਾਲੇ 127 ਯਾਤਰੀ ਇਕੱਲਤਾ ਵਿੱਚ ਭੇਜੇ ਜਾਣਗੇ। ਹੁਣ ਇੱਕ ਖਬਰ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ। ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਹੱਕ ਵਿੱਚ ਨਿਤਰਿਆ ਪੂਰਾ ਭਾਰਤ। ਕਿਸਾਨਾਂ ਵੱਲੋਂ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਕੱਲ੍ਹ ਭਾਰਤ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਬੰਦ ਕਰਕੇ ਦੇਸ਼ ਦੇ ਕਈ ਹਿੱਸਿਆਂ ਵਿੱਚ ਆਮ ਜ਼ਿੰਦਗੀ ਲੀਹੋਂ ਲੈ ਗਈ ਸੀ। ਰਾਜਸਥਾਨ ਦੇ ਜੈਪੁਰ ਵਿੱਚ ਸੱਤਾਧਾਰੀ ਕਾਂਗਰਸ ਅਤੇ ਭਾਜਪਾ ਵਰਕਰਾਂ ਦਰਮਿਆਨ ਹੋਏ ਮਾਮੂਲੀ ਤਕਰਾਰ ਅਤੇ ਚੰਡੀਗੜ੍ਹ ਵਿੱਚ ਭਾਜਪਾ ਦਫ਼ਤਰ ਘੇਰਨ ਜਾਂਦੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਤੋਂ ਛੁੱਟ ਕਿਸੇ ਵੱਡੀ ਹਿੰਸਕ ਝੜਪ ਤੋਂ ਬਚਾ ਰਿਹਾ ਹੈ। ਦੁਕਾਨਾਂ ਅਤੇ ਹੋਰ ਵਪਾਰਕ ਕਾਰੋਬਾਰ ਬੰਦ ਰਹੇ। ਸੜਕਾਂ 'ਤੇ ਆਵਾਜਾਈ ਵੀ ਅਸਰ ਅੰਦਾਜ਼ ਹੋਈ। ਕਿਸਾਨਾਂ ਅਤੇ ਉਹਨਾਂ ਦੀ ਹਮਾਇਤ ਵਿੱਚ ਉਤਰੇ ਲੋਕਾਂ ਨੇ ਅਹਿਮ ਸੜਕਾਂ ਅਤੇ ਰੇਲ ਮਾਰਗਾਂ 'ਤੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਮੁਕੰਮਲ ਚੱਕਾ ਜਾਮ ਰੱਖਿਆ ਸੀ। ਹੁਣ ਪੇਸ਼ ਹਨ ਜੀ ਖੇਡ ਸਮਾਚਾਰ। ਕ੍ਰਿਕਟ T20 ਲੜੀ ਦੇ ਤੀਜੇ ਅਤੇ ਆਖਰੀ ਮੈਚ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ 12 ਦੌੜਾਂ ਨਾਲ ਹਰਾ ਕੇ ਹੂੰਜਾ ਫੇਰੂ ਜਿੱਤ ਹਾਸਲ ਕਰਨ ਤੋਂ ਰੋਕ ਦਿੱਤਾ ਹੈ। ਆਸਟ੍ਰੇਲੀਆ ਨੇ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਗਵਾ ਕੇ 127 ਦੌੜਾਂ ਬਣਾਈਆਂ ਸਨ, ਜਿਨ੍ਹਾਂ ਵਿੱਚ ਕਪਤਾਨ ਮੈਥਿਊ ਵੇਡ, ਗ੍ਰੈਨ ਮੈਕਸਵੈਲ ਦੀ ਬੱਲੇਬਾਜ਼ੀ ਦਾ ਸ਼ਾਨਦਾਰ ਯੋਗਦਾਨ ਰਿਹਾ ਸੀ। ਇਸ ਦੇ ਜਵਾਬ ਵਿੱਚ ਭਾਰਤ ਨੇ 7 ਵਿਕਟਾਂ ਦੇ ਨੁਕਸਾਨ ਨਾਲ ਸਿਰਫ 174 ਦੌੜਾਂ ਹੀ ਬਣਾਈਆਂ। ਜ਼ਿਕਰਯੋਗ ਹੈ ਕਿ ਭਾਰਤ ਨੇ ਟੌਸ ਜਿੱਤਦੇ ਹੋਏ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। 3 ਮੈਚਾਂ ਵਾਲੀ ਇਹ ਲੜੀ 2-1 ਦੇ ਫਰਕ ਨਾਲ ਭਾਰਤ ਨੇ ਜਿੱਤ ਲਈ ਹੈ। ਅਤੇ ਹੁਣ ਸਮਾਂ ਹੈ ਜੀ ਮੁਦਰਾਸਫੀਤੀ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ US ਦੇ 74.27 ਸੈਂਟਸ ਦੇ ਬਰਾਬਰ, ਭਾਰਤ ਦੇ 54.71 ਅਤੇ ਪਾਕਿਸਤਾਨ ਦੇ 119.07 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਥੋੜ੍ਹਾ ਬਹੁਤ ਮੀਂਹ ਪੈ ਸਕਦਾ ਹੈ ਅਤੇ ਤੂਫਾਨ ਵੀ ਆ ਸਕਦਾ ਹੈ। ਵੱਧ ਤੋਂ ਵੱਧ ਤਾਪਮਾਨ 37 ਡਿਗਰੀ। ਐਡੀਲੇਡ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 25 ਡਿਗਰੀ। ਮੈਲਬਨ ਦੇ ਵਿੱਚ ਮੀਂਹ ਪੈ ਸਕਦਾ ਹੈ, 18 ਡਿਗਰੀ। ਹੋਬਾਰਟ ਦੇ ਵਿੱਚ ਬੱਦਲਵਾਈ, 16 ਡਿਗਰੀ। ਕੈਨਬਰਾ ਦੇ ਵਿੱਚ ਇੱਕਾ ਦੁੱਕਾ ਮੀਂਹ, 27 ਡਿਗਰੀ। ਵੁਲੋਂਗੋਂਗ ਦੇ ਵਿੱਚ ਦੇਰ ਨਾਲ ਮੀਂਹ ਪਵੇਗਾ, 23 ਡਿਗਰੀ। ਸਿਡਨੀ ਦੇ ਵਿੱਚ ਵੀ ਅਜਿਹੇ ਹਾਲਾਤ ਰਹਿਣਗੇ, ਤਾਪਮਾਨ 27 ਡਿਗਰੀ। ਨਿਊਕਾਸਲ ਦੇ ਵਿੱਚ ਵੀ ਦੇਰ ਬਾਅਦ ਮੀਂਹ ਪੈ ਸਕਦਾ ਹੈ, 29 ਡਿਗਰੀ। ਬ੍ਰਿਸਬੇਨ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 29 ਡਿਗਰੀ। ਕੇਨਸ ਦੇ ਵਿੱਚ ਇੱਕਾ ਦੁੱਕਾ ਮੀਂਹ, 33 ਡਿਗਰੀ। ਡਾਰਵਨ ਦੇ ਵਿੱਚ ਮੌਸਮ ਰਹੇਗਾ ਸਾਫ਼, ਧੁੱਪ ਰਹੇਗੀ ਚੜ੍ਹੀ ਹੋਈ ਅਤੇ ਤਾਪਮਾਨ 35 ਡਿਗਰੀ। ਦੋਸਤੋ, ਇਹ ਸਨ ਹੁਣ ਤੱਕ ਦੀਆਂ ਖ਼ਬਰਾਂ।